ਇਹ ਕਹਿੰਦਿਆਂ ਭਾਈ ਜੀ ਦਾ ਆਪਣਾ ਦਿਲ ਭਰ ਗਿਆ, ਅੱਖਾਂ ਡੁੱਲ ਗਈਆਂ। ਮੈਂ ਨੀਰ ਵਹੇ ਵਹੇ ਚੱਲੇ ਜੀਓ। ਕੁਝ ਚਿਰ ਦੇ ਬਾਅਦ ਭਾਈ ਦਿਓ ਦੀ ਸੁਪਤਨੀ ਆਨੰਦ ਦਾ ਪਾਠ ਪੜੇ ਸੁਰ ਵਿੱਚ ਸੋਦਰ ਦਾ ਪਾਠ ਵੀ ਕਰਨ ਲੱਗ ਪਏ। ਸਾਂਝ ਪਈ, ਸਮਾਪਤੀ ਹੋਈ, ਪਾਠ ਕਰਕੇ ਅਰਦਾਸਾਂ ਸੋਧ ਕੇ ਡੂੰਘੀਆਂ ਸੰਧਿਆ ਹੋਈਆਂ। ਇਹ ਸਿੱਖੀ ਸਿੱਖੀ ਪਰ ਗਰੀਬ ਟੱਬਰ ਆਪਣੇ ਘਰ ਪਹੁੰਚਾ। ਸਾਉਣ ਬੀਤਣ ਲੱਗਾ, ਉਸ ਸੁਨਹਿਰੀ ਫੁੱਲ ਦਾ ਫਲ ਬਣ ਲੱਗਾ। ਹੋਰ ਫੁੱਲ ਤਾਂ ਹਨੇਰੀ ਦੇ ਕਾਰਨ ਝੜ ਗਏ, ਪਰ ਇਸ ਜੇਠੇ ਫੁੱਲ ਦਾ ਫਲ ਬਣ ਗਿਆ ਔਰ ਦਿਨਾਂ ਵਿੱਚ ਹੀ ਪਲ ਗਿਆ। ਫਿਰ ਮੱਘਰ ਗਿਆ, ਇਸ ਦਾ ਰੰਗ ਪਲਟ ਗਿਆ, ਪੀਲਾ ਪੀਲਾ ਕੱਚਾ ਰੰਗ ਸਾਵੇ ਦੀ ਥਾਸ਼ ਆ ਗਿਆ। ਤੋਤੇ ਖੱਟੇ ਭਾਂਤ ਦੇ ਫਲਾਂ ਨੂੰ ਘੱਟ ਟੁੱਕਦੇ ਨੇ, ਪਰ ਇੱਕ ਦਿਨ ਬਾਗ ਵਿੱਚ ਤੋਤਿਆਂ ਦੀ ਡਾਰ ਵੇਖ ਕੇ ਇਸ ਨਿੱਕੀ ਬੀਬੀ ਨੂੰ ਡਰ ਪੈ ਗਿਆ ਕਿ ਕਿਤੇ ਕੋਈ ਤੋਤਾ ਮੇਰਾ ਚਕੋਦਰਾ ਨਾ ਟੁੱਕ ਜਾਵੇ। ਘਰ ਗਈ, ਮਾਂ ਕੋਲੋਂ ਇੱਕ ਪੁਰਾਣੇ ਖੱਦਰ ਦਾ ਕੱਪੜਾ ਲਿਆ, ਇੱਕ ਟਾਕੀ ਵੱਢੀ, ਥੈਲੀ ਬਣਾਈ ਤੇ ਆ ਕੇ ਆਪਣੇ ਬਾਪੂ ਨੂੰ ਕਹਿਣ ਲੱਗੀ, ਬਾਪੂ ਜੀ ਓ ਇਸ ਨੂੰ ਚਕੋਦਰੇ ਤੇ ਚਾੜ ਦਿਓ ਤਾਂ ਕਿ ਕੋਈ ਤੋਤਾ ਟੁੱਕ ਨਾ ਜਾਵੇ। ਸਮਾਂ ਬੀਤਿਆ। ਇੱਕ ਦਿਨ ਬਾਗ ਦਾ ਮਾਲਕ ਰਾਏ ਜਸਵੰਤ ਰਾਓ ਬਾਗ ਵਿੱਚ ਟਹਿਲਦਾ ਟਹਿਲਦਾ ਫਲਦਾਰ ਖੱਤੇ ਵੱਲ ਚਲਾ ਗਿਆ। ਨਾਲ ਇੱਕ ਕਾਮਾ ਸੀ। ਇਹ ਆਦਮੀ ਬੜਾ ਧਨ ਪਾਤਰ ਔਰ ਕੁਲੀਨ ਔਰ ਵਿਦਵਾਨ ਸੀ, ਪਰ ਧਨ ਔਰ ਵਿਦਿਆ ਨੇ ਨਿਮਰਤਾ ਤੇ ਸੇਵਾ ਦੀ ਥਾਂ ਤੇ ਹੰਕਾਰ ਤੇ ਆਕੜ ਨੇ ਮਲ ਲਈ ਹੋਈ ਸੀ। ਇਹ ਅਮੀਰ ਵੀ ਸਿੱਖ ਸੀ, ਆਪ ਹੀ ਸਿੱਖ ਨਹੀਂ ਪੁੱਤਰ ਵੀ ਸਿੱਖ ਦਾ ਸੀ, ਬਾਪ ਦਾਦੇ ਸਿੱਖ ਸਨ। ਪਿਤਾ ਇਸ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਕਮਲਾਂ ਦੇ ਭੌਰੇ ਸਨ। ਇਹ ਸੱਜਣ ਵੀ ਕੁਝ ਸਰਦਾਲੂ ਸੀ, ਪਰ ਬਾਣੀ ਨਾਲ ਪਿਆਰ ਘੱਟ ਕਰਦਾ ਸੀ। ਆਪਣੀ ਅਕਲ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਪਿਆਰ ਹੰਕਾਰ ਬਣ ਗਿਆ। ਇੱਥੋਂ ਤਾਈਂ ਕਿ ਇਸ ਨੂੰ ਸਾਰੇ ਦੇਸ਼ ਵਿੱਚ ਆਪਣੀ ਅਕਲ ਦਾ ਕੋਈ ਨਜ਼ਰ ਨਹੀਂ ਸੀ ਪੈਂਦਾ। ਇਹ ਅਕਲ ਦਾ ਮੱਧ ਇੰਨਾ ਵੱਧ ਗਿਆ ਕਿ ਇੱਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇਣ ਦੇ ਸਾਕੇ ਪਰ ਵੀ ਤਰਕਾਂ ਕੁਤਰਕਾਂ ਸੋਚਣ ਲੱਗ ਪਿਆ ਕਿ ਗੁਰੂ ਜੀ ਨੂੰ ਸੱਚ ਉੱਤੇ ਸੀਸ ਦੇਣਾ ਨਹੀਂ ਸੀ ਚਾਹੀਦਾ। ਇਹ ਔਰੰਗੇ ਪਾਤਸ਼ਾਹ ਦਾ ਹੁਕਮ ਮੰਨ ਕੇ ਬਾਹਰੋਂ ਸ਼ਕਲ ਮੁਸਲਮਾਨਾਂ ਦੀ ਕਰ ਲੈਂਦੇ, ਐਸਾ ਖੇਡ ਖੇਡਦੇ ਕਿ ਔਰੰਗਜ਼ੇਬ ਨੂੰ ਪਤਾ ਨਹੀਂ ਲੱਗਦਾ। ਜਦੋਂ ਮੁਗਲਾਂ ਦੀ ਕੈਦ ਵਿੱਚੋਂ ਨਿਕਲ ਜਾਂਦੇ ਫਿਰ ਆਪਣੇ ਰੰਗ ਵਿੱਚ ਆ ਜਾਂਦੇ। ਹੁਣ ਇਸ ਅਕਲ ਦੇ ਧਨੇ ਨੂੰ ਸ੍ਰੀ ਦਸ਼ਮੇਸ਼ ਜੀ ਦੀ ਫੌਜੀ ਤਾਕਤ ਪੈਦਾ ਕਰਨ ਵਾਲੀ ਬਾਤ ਵੀ ਪਸੰਦ ਨਾ ਆਈ। ਇਸ ਛਲ ਨੂੰ ਅਕਲ ਸਮਝਦਾ ਸੀ, ਸੱਚ ਵਾਲੀ ਦਿਨਾਈ ਤੇ ਬਹਾਦਰੀ ਨੂੰ ਸਿੱਧਾਪਣ ਸਮਝਦਾ ਸੀ। ਜਦੋਂ ਸਤਿਗੁਰੂ ਨੇ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਤਦ ਪੰਜ ਪਿਆਰੇ ਪਹਿਲੇ ਨਿੱਤਰੇ ਸਨ। ਇਸ ਦੇ ਬਾਅਦ ਕੋਈ 20,000 ਨਿੱਤਰੇ ਔਰ ਇਕਦਮ ਅੰਮ੍ਰਿਤ ਛਕਾ ਕੇ ਸਿੰਘ ਸੱਜ ਗਏ। ਉਸ ਦਿਨ ਸਿੱਖਾਂ ਦਾ ਇੱਕ ਹਿੱਸਾ ਗੁਰੂ ਜੀ ਲਈ ਇਹ ਵਾਕ ਕਹਿੰਦਾ ਟੁੱਟ ਗਿਆ, ਇਹ ਗੁਰੂ ਜੀ ਅਜੇ ਅਣਜਾਣ ਹਨ, ਬੱਚੇ ਵੀ ਹੋਏ, ਪਿਤਾ ਪੁਰਖੀ ਦੇ ਉਲਟ ਚੱਲਦੇ ਨੇ, ਅਸੀਂ ਇਹਨਾਂ ਦੇ ਆਖੇ ਨਹੀਂ ਲੱਗਣਾ, ਅਸੀਂ ਤੇ ਪੁਰਾਣੇ ਗੁਰਾਂ ਦੀ ਲੀਕੇ ਤੁਰਾਂਗੇ। ਇਹ ਜਸਵੰਤ ਰਾਓ ਇਹਨਾਂ ਵਿੱਚੋਂ ਹੀ ਸੀ। ਤਾਤੋ ਇਹ ਕਦੇ ਦਰਸ਼ਨ ਨੂੰ ਨਹੀਂ ਸੀ ਗਿਆ ਔਰ ਨਾ ਕਦੀ ਕੋਈ ਸੇਵਾ ਕੀਤੀ, ਨਾ ਕਦੀ ਸੇਵਾ ਭੇਜੀ। ਇਸ ਤਰ੍ਹਾਂ ਬੇਮੁੱਖ ਹੋ ਜਾਣ ਕਰਕੇ ਬੇਮਮੂਲੇ ਸੁਭਾਅ ਕੁਛ ਕੁਰਖਤ ਹੋ ਗਿਆ ਸੀ, ਗੁੱਸਾ ਵੀ ਵੱਧ ਗਿਆ। ਇਸ ਦੇ ਪਿਤਾ ਦੇ ਵੇਲੇ ਆਨੰਦਪੁਰ ਜਾਂਦੀਆਂ ਸੰਗਤਾਂ ਨੂੰ ਇਨ੍ਹਾਂ ਦੇ ਇਸ ਟਿਕਾਣੇ ਵਿਸਰਾਮ ਮਿਲਦਾ ਸੀ। ਗਰੀਬਾਂ ਅਨਾਥਾਂ ਦੀ ਪ੍ਰਤਪਾਲਾ ਹੁੰਦੀ ਸੀ, ਸੋ ਹੁਣ ਲਗਭਗ ਬੰਦ ਹੈ। ਰੁਚੀ ਦੈਵੀ ਗੁਣਾਂ ਵੱਲੋਂ ਘਟੇ ਤਾਂ ਅਸੁਰੀ ਗੁਣ ਬਲ ਪਾਉਣ ਲੱਗ ਪੈਂਦੇ ਹਨ। ਐਸੇ ਮਾਲਕ ਦੀ ਨੌਕਰੀ ਭਾਈ ਦਿਓ ਜੀ ਦੇ ਸਿਰ ਸੀ। ਬੇਮੁੱਖ ਦੀ ਨੌਕਰੀ ਕਰਨੀ ਭਾਰੂ ਸੀ, ਪਰ ਕਲਗੀਧਰ ਪਿਤਾ ਜੀ ਵੱਲੋਂ ਨੌਕਰੀ ਛੱਡਣ ਦੀ ਆਗਿਆ ਨਹੀਂ ਸੀ। ਜਸਵੰਤ ਰਾਓ ਜਾਣਦਾ ਸੀ ਕਿ ਭਾਈ ਦਿਓ ਗੁਰੂ ਦਾ ਪ੍ਰੇਮੀ ਹੈ ਔਰ ਭਾਈ ਦਿਓ ਜੀ ਲਈ ਸਹਿੰਦੀ ਸਹਿੰਦੀ ਰੋਕ ਵੀ ਕਰਦਾ ਰਹਿੰਦਾ ਕਿ ਕਿਵੇਂ ਨਾ ਕਿਵੇਂ ਸੁੱਤੇ ਹੀ ਇਹ ਵੀ ਮੇਰੇ ਸੁਭਾਅ ਦਾ ਹੋ ਜਾਵੇ। ਪਰ ਸੱਚ ਦੀਆਂ ਲੱਗੀਆਂ ਕੌਣ ਤੋੜੇ। ਭਾਈ ਜੀ ਜਸਵੰਤ ਰਾਓ ਦੀ ਵੀ ਕਲਿਆਣ ਲੋਚਦੇ ਸੀ। ਭਾਈ ਦਿਓ ਅੰਮ੍ਰਿਤ ਛਕਣ ਦੇ ਬੜੇ ਚਾਹਵਾਨ ਸੀ, ਪਰ ਇਧਰੋਂ ਮਾਲਕ ਵੱਲੋਂ ਪੁੱਠੇ ਸਿੱਧੇ ਢੰਗਾਂ ਨਾਲ ਵਿਘਨ ਪੈਂਦੇ ਸਨ। ਕੁਝ ਕੁਦਰਤ ਵੱਲੋਂ ਰਾਹ ਨਹੀਂ ਸੀ ਨਿਕਲਦਾ। ਸੋ ਰੋਜ਼ ਨਿਤਨੇਮ ਦੇ ਮਗਰੋਂ ਇਹ ਪਰਿਵਾਰ ਅਰਦਾਸਾ ਸੋਧਦਾ, ਹੇ ਵਾਹਿਗੁਰੂ, ਹੇ ਅੰਮ੍ਰਿਤ ਦੇ ਦਾਤੇ, ਕਦੇ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਤੇ ਆਪਣੇ ਗੁਰਸਿੱਖ ਭਰਾਵਾਂ ਨਾਲ ਤਰਲਾ ਕੇ ਉੱਚਿਆਂ ਕਰੋ। ਸੰਤਾਂ ਦੀ ਸੇਵਾ ਭਾਈ ਦਿਓ ਹੁਣ ਵਧੇਰੇ ਕਰਦਾ ਸੀ। ਸੱਚ ਪੁੱਛੋ ਤਾਂ ਇਉਂ ਸੇਵਾ ਦੀ ਪਦਵੀ ਜੋ ਪਹਿਲੇ ਮਾਲਕ ਦੇ ਘਰ ਸੀ ਉਹ ਨੌਕਰ ਦੇ ਘਰ ਆਵਾ ਸੀ। ਭਾਈ ਜੀ ਨੇ ਜਦ ਸੁਣਨਾ ਕਿ ਕੋਈ ਸੰਗਤ ਆ ਰਹੀ ਹੈ ਤਾਂ ਪ੍ਰਸ਼ਾਦ ਲੈ ਕੇ ਅੱਗੋ ਹੀ ਮਿਲਣਾ, ਫਿਰ ਸੰਗਤ ਨੂੰ ਉਤਾਰਾ ਦੇਣਾ। ਉਤਾਰੇ ਲਈ ਆਪਣੇ ਘਰ ਦੇ ਨਾਲ ਛੱਪਰ ਪਾ ਰੱਖਿਆ ਸੀ। ਜਲ ਤੇ ਬਾਲਣ ਭਾਈ ਦਿਓ ਨੇ ਪਹੁੰਚਾ ਦੇਣਾ। ਜਦ ਕੁਛ ਪੱਲੇ ਹੋਣਾ ਤਦ ਅੰਨ ਵੀ ਪਹੁੰਚਾ ਦੇਣਾ, ਜਦ ਨਾ ਸਰੇ ਤਦ ਦਾਤਣਾ, ਲੂਣ, ਭਾਂਡੇ, ਲੋੜੀਂਦੀਆਂ ਚੀਜ਼ਾਂ ਜ਼ਰੂਰ ਹੀ ਪਹੁੰਚਾਉਣੀਆਂ। ਔਰ ਮਾਲਕ ਦਾ ਠੀਕ ਕੰਮ ਕਰਨ ਦੇ ਬਾਅਦ ਜੋ ਸਮਾਂ ਮਿਲੇ ਉਹ ਸੰਗਤ ਦੀ ਸੇਵਾ ਵਿਚ ਵੀ ਖਰਚ ਕਰਨਾ। ਭਾਈ ਦਿਓ ਅਤਿਥੀ ਲੋੜਵੰਦਾਂ ਦੀ ਲੋੜ ਵੀ ਕਦਰ ਮੁਜਬ ਪੂਰੀ ਕਰਦਾ ਸੀ। ਇਸ ਦੀ ਸੇਵਾ, ਬਿਰਤੀ ਦੀ ਅਡੋਲਤਾ, ਸੁਰਤ ਦਾ ਟਿਕਾਓ, ਨਾਮ ਦੀ ਲਗਨ ਤੇ ਗੁਰੂ ਚਰਨ ਦਾ ਪ੍ਰੇਮ ਸੰਗਤ ਵਿਚ ਹੌਲੀ ਹੌਲੀ ਪ੍ਰਸਿੱਧ ਹੋ ਰਿਹਾ ਸੀ। ਕਿਹੜੀ ਸੰਗਤ ਜਾਂਦੀ ਸੀ ਜੋ ਆਨੰਦਪੁਰ ਵਿਚ ਭਾਈ ਜੀ ਦੀ ਮਹਿਮਾ ਨਹੀਂ ਸੀ ਗਾਉਂਦੀ? ਸ੍ਰੀ ਕਲਗੀਧਰ ਜੀ ਮਹਾਰਾਜ ਸੰਗਤ ਦੇ ਪਿਆਰੇ, ਸੰਗਤ ਦੀ ਸੇਵਾ ਸੁਣ ਕੇ ਪਿਆਰੇ ਸਿੱਖ ਨੂੰ ਆਪਣੇ ਪਵਿੱਤਰ ਹਿਰਦੇ ਵਿਚ ਵਾਸਾ ਦੇ ਬੈਠੇ ਸਨ। ਨਾਮ ਰਸਿਆਂ ਦੀ ਸੰਗਤ ਨੂੰ ਗੁਰੂ ਆਪਣੇ ਆਪ ਤੋਂ ਵਧੀਕ ਪਿਆਰ ਕਰਦੇ ਸਨ। ਜੋ ਨਾਮ ਨਾਲ ਤਰੀ ਹੋਈ ਸੰਗਤ ਨਾਲ ਪਿਆਰ ਕਰੇ ਉਹ ਗੁਰੂ ਨੂੰ ਕਿਉਂ ਨਾ ਪਿਆਰਾ ਲੱਗੇ। ਗੁਰੂ ਜੀ ਵੇਖ ਰਹੇ ਸੀ ਕਿ ਮੇਰਾ ਸਿੱਖ ਚੰਦਨ ਹੋ ਗਿਆ, ਮੇਰਾ ਸਿੱਖ ਸਾਰੇ ਬਿਰਸ਼ਾਂ ਨੂੰ ਆਪਣੀ ਵਾਸ਼ਨਾ ਦੇ ਰਿਹਾ ਹੈ, ਮੇਰਾ ਚੰਦਨ ਸਿੱਖ ਆਪਣੇ ਕੱਟਣ ਹਾਰੇ ਕੁਹਾੜੇ ਨੂੰ ਵੀ ਖੁਸ਼ਬੂਦਾਨ ਦੇ ਰਿਹਾ ਹੈ। ਸਿੱਖ ਚੰਦਨ ਹੈ ਜੋ ਸਭ ਭਾਂਤ ਦੇ ਬੂਟਿਆਂ ਨੂੰ ਨੇਕ ਬਣਾਉਂਦਾ ਹੈ ਤੇ ਬਾਂਸ ਰੂਪੀ ਸਾਗਤਾਂ ਤੋਂ ਵੀ ਨਿਰਾਸ਼ ਨਹੀਂ ਹੁੰਦਾ। ਇੱਕ ਦਿਨ ਜਸਵੰਤ ਰਾਓ ਬਾਗ ਦੀ ਸੈਰ ਕਰ ਰਿਹਾ ਸੀ, ਜਦ ਖੱਟੇ ਦੀ ਭਾਂਤ ਦੇ ਫਲਾਂ ਦੇ ਖੱਤੇ ਵਿਚ ਆਇਆ, ਹਦਵਾਣੇ ਜਿੱਡਾ ਫਲ ਦਾ ਚਿੱਟਾ ਰੰਗ ਵੇਖ ਕੇ ਅੱਗੇ ਵਧਿਆ। ਨੇੜੇ ਜਾ ਕੇ ਪਤਾ ਲੱਗਾ ਇੱਕ ਚੰਗੇ ਪੱਕੇ ਹੋਏ ਚਕੋਦਰੇ ਉੱਤੇ ਗੁੱਥੀ ਚਾੜੀ ਹੋਈ ਹੈ। ਪਿੱਛੇ ਆ ਰਹੇ ਕਾਮੇ ਨੂੰ ਹੁਕਮ ਦਿੱਤਾ, ਉਸਨੇ ਗੁੱਥੀ ਲਾ ਦਿੱਤੀ। ਚਕੋਦਰੇ ਦੀ ਸੋਹਣੀ ਸ਼ਕਲ ਵੇਖ ਕੇ ਤੇ ਟੋਹ ਨਾਲ ਪੱਕਾ ਮਲੂਮ ਹੋਇਆ ਜਾਣ ਕੇ ਮਾਲਕ ਨੇ ਕਿਹਾ, ਤੋੜ ਲਓ ਔਰ ਮਹਿਲਾਂ ਵਿਚ ਪਹੁੰਚਾ ਦਿਓ। ਇਸ ਵੇਲੇ ਚਕੋਦਰੇ ਦੀ ਪਾਲਣਾ ਕਰਨ ਵਾਲੀ ਕਾਕੀ ਦੂਰੋਂ ਵੇਖ ਕੇ ਵਾਹ ਦਾਈ ਨਸੀ ਆਈ ਤੇ ਕਾਮੇ ਨੂੰ ਦੋਈ ਹੱਥੀ ਫੜ ਕੇ ਡਾਢੀ ਦਰਦਨਾਕ ਤਰਲਿਆਂ ਵਾਲੀ ਸੁਰ ਵਿਚ ਖੋਲੀ, ਹਾਏ ਨਾ ਤੋੜ। ਇਹ ਪੰਜ ਅੱਖਰ ਖਬਰ ਲਈ ਕਿ ਬਿਜਲੀ ਵਰਗਾ ਅਸਰ ਲੈ ਕੇ ਉਸ ਸੱਚੇ ਹਿਰਦੇ ਤੋਂ ਨਿਕਲੇ ਕਿ ਮਾਲਕ ਤੇ ਕਾਮਾ ਦੋਵੇਂ ਤਰਪਕੇ। ਨਜ਼ਰ ਚੱਕ ਕੇ ਦੇਖਣ ਲੱਗਿਆ ਮਾਲਕ ਦੀ ਅੱਖ ਤਾਂ ਹੰਕਾਰ ਔਰ ਹੁਕਮ ਦੀ ਹੋ ਗਈ ਤੇ ਕਾਮੇ ਦੀ ਅੱਖ ਜਿਸ ਵੇਲੇ ਕੰਨਿਆਂ ਦੇ ਸਾਹਮਣੇ ਹੋਈ ਠਟੰਬਰ ਗਈ। ਇਸ ਵੇਲੇ ਡੂੰਘੀ ਮਿੰਤ ਨਾਲ ਕੰਨਿਆਂ ਨੇ ਫੇਰ ਕਿਹਾ, ਹੇ ਵੀਰ ਨਾ ਤੋੜ। ਜਿਸ ਸਰਲ ਬੱਚੀ ਦੀ ਕਈ ਮਹੀਨਿਆਂ ਦੀ ਮਿਹਨਤ ਬਰਬਾਦ ਹੋਣ ਲੱਗੀ ਹੈ ਉਸਦੀ ਦਿਲ ਪੀੜਾ ਅੱਤ ਤ੍ਰਿਖੀ ਹੈ। ਹਾਂ, ਉਸਦੇ ਦਿਲ ਦੀ ਉਹ ਆਸਾ ਜੋ ਕਿੰਨੇ ਚਿਰ ਤੋਂ ਪੱਕਦੀ ਰਹੀ ਹੈ, ਉਸਦੀ ਸਿੱਖ ਜਿਸਦੇ ਪੂਰੇ ਹੋਣ ਵਿਚ ਕੁਝ ਦਿਨਾਂ ਦੀ ਕਸਰ ਬਾਕੀ ਹੈ, ਬੇਦਰਦ ਹੱਥਾਂ ਨਾਲ ਇੱਕ ਪਲ ਵਿਚ ਮਲਿਆ ਮੇਟ ਹੋਣ ਲੱਗੀ ਹੈ। ਉਸ ਲਈ ਉਹ ਖੁਸ਼ੀ ਦੀ ਘੜੀ ਆਉਣ ਤੋਂ ਪਹਿਲੀ ਵਧਾਈ ਲੈਣ ਲੱਗੀ। ਜਿਸ ਘੜੀ ਦੀ ਵੇਖਣ ਦੀ ਉਮੀਦ ਨੇ ਉਸਦੇ ਆਤਮਾ ਵਿਚ ਡੂੰਘਾ ਵਾਸ ਕਰ ਲਿਆ ਸੀ। ਸਭ ਤੋਂ ਵਧੀਕ ਲੋਚੀ ਚੀਜ਼ ਦਾ ਵਿਛੋੜਾ ਸਭ ਤੋਂ ਵਧੀਕ ਡੂੰਘਾ ਘਾਉ ਕਲਾਉਂਦਾ ਹੈ। ਲੋਹ ਲੋਹ ਕੇ ਪਾਲੇ ਚ ਕੁਦਰੇ ਦੇ ਟੁੱਟਣ ਤੋਂ ਉਸ ਲੋਚਾ ਨਾਲ ਭਰੇ ਦਿਲ ਪਰ ਡੂੰਘਾ ਘਾਉ ਪਿਆ। ਉਸ ਦੀਆਂ ਅੱਖਾਂ ਕੇ ਹਨੇਰਾ ਛਾ ਗਿਆ। ਉਸ ਦੇ ਦਿਲ ਅੱਗੇ ਨਿਰਾਸ਼ਤਾ ਛਾ ਗਈ। ਨਿਰਾਸ਼ਤਾ ਛਾਉਂਦੀ ਵਿੱਚ ਇੱਕ ਵਾਰ ਉਸ ਦੀ ਆਤਮਾ ਨੇ ਸਾਰੇ ਵਿੱਤ ਤੇ ਬਲ ਨਾਲ ਜ਼ੋਰ ਲਾਇਆ ਤੇ ਕੁਰਲਾ ਕੇ ਬੋਲੀ, ਆਏ ਨਾ ਤੋੜ ਤੇ ਕਾਮੇ ਦੇ ਹੱਥ। ਉੱਥੇ ਰੁਕ ਗਿਆ, ਫਿਰ ਉਹਨਾਂ ਹੱਥਾਂ ਨੂੰ ਫੜ ਲਿਆ, ਵੇ ਵੀਰ ਨਾ ਤੋੜੇ ਸੀ। ਕਾਮੇ ਪੁਰ ਅਸਰ ਪਿਆ, ਉਸਨੇ ਹੱਥ ਚ ਕੁਦਰਾ ਤੋੜਨ ਤੋਂ ਐਵੇਂ ਪਰੇ ਹਟਾ ਲਿਆ ਮਾਨੋ ਉਸ ਦੇ ਹੱਥ ਨੂੰ ਧਰਮ ਦੇ ਕਿਸੇ ਫੁਰਨੇ ਨੇ ਕਿਸੇ ਦਾ ਗਲ ਕੱਟਣ ਨਾਲੋਂ ਪਰੇ ਕਰ ਦਿੱਤਾ। ਹੰਕਾਰ ਦੇ ਪੁਤਲੇ ਜਸਵੰਤ ਰਾਓ ਸੁਣ ਰਿਹਾ ਸੀ, ਅਸਰ ਤੇ ਬਾਲਕੀ ਦੀ ਆਵਾਜ਼ ਦਾ ਉਸ ਤੇ ਵੀ ਪਿਆ, ਪਰ ਫਿਰ ਮਾਲਕ ਹੋ ਕੇ ਨੌਕਰ ਦੀ ਧੀ ਕਹੇ ਇਹ ਉਸਨੂੰ ਪਸੰਦ ਨਹੀਂ ਸੀ, ਤੇ ਆਪਣੇ ਹੁਕਮ ਨੂੰ ਮੋੜ ਲੈਣਾ, ਉਸ ਨੂੰ ਆਪਣੇ ਦਬਾਅ ਵਿੱਚ ਫਰਕ ਪਾ ਲੈਣ ਵਾਲਾ ਕੰਮ ਨਜ਼ਰ ਆਇਆ ਜਿਹੜਾ ਉਸਨੇ ਕਤਈ ਪਸੰਦ ਨਾ ਕੀਤਾ। ਮਨ ਭਾਵੇਂ ਉਸ ਨਿੱਕੇ ਪਰ ਸੱਚੇ ਦਿਲ ਦੀ ਅਰਜੋਈ ਨੂੰ ਮੰਨ ਗਿਆ ਸੀ, ਪਰ ਉਸ ਨੇਕ ਸੰਕਲਪ ਨੂੰ ਹੈਂਗੜ ਨੇ ਦਬਾਇਆ। ਜਸਵੰਤ ਰਾਓ, ਤੈਨੂੰ ਆਪਣੇ ਰੋਬ ਘਟਣ ਦੇ ਤੌਖਲੇ ਤੇ ਕਿੰਨੇ ਵੇਰ ਪਾਪੀ ਪ੍ਰਵਿਰਤੀ ਕੀਤਾ ਹੈ। ਅੱਜ ਜੇ ਜਸਵੰਤ ਰਾਓ ਸਿੱਖੀ ਸਿੱਧਕ ਵਿੱਚ ਹੁੰਦਾ ਤਾਂ ਦਇਆ ਤੇ ਪਿਆਰ ਵਿੱਚ ਹੁੰਦਾ। ਉਸਦਾ ਜੀ ਕਹਿੰਦਾ ਕਿ ਇੱਕ ਦੁਚਾਰ ਆਨੇ ਦੀ ਸ਼ੈ ਬਦਲੇ ਆਪਣੇ ਨਿਮਕ ਹਲਾਲ ਨੌਕਰ ਦੀ ਕੰਨਿਆ ਦਾ ਦਿਲ ਦਿਖਾਉਣਾ, ਕੋਈ ਇਹਨਾਂ ਨੇ ਚੋਰੀ ਥੋੜਾ ਲੈ ਜਾਣਾ ਸੀ। ਬੱਚੇ ਦੀ ਸਿੱਖ ਹੈ ਉਹ ਜਾਣੇ, ਪਰ ਕਠੋਰ ਦਿਲ ਨੇ ਆਪਣੇ ਹਿਰਦੇ ਨੂੰ ਠੱਪ ਕੇ ਨੱਪ ਕੇ ਕੜਕੇ ਨਾਲ ਕਿਹਾ, ਪਰੇ ਹਟ ਉਹ ਲੜਕੀ, ਪਰੇ ਹੋ, ਉਹ ਕਾਮੇ ਤੂੰ ਤੋੜਦਾ ਨਹੀਂ। ਉਧਰੋਂ ਹੁਕਮ ਕਾਮੇ ਨੂੰ ਦੇ ਰਿਹਾ, ਇਧਰ ਬਾਲੜੀ ਨੂੰ ਹੱਥਾਂ ਨਾਲ ਪਰੇ ਪਰੇ ਕਰ ਰਿਹਾ। ਪਤਾ ਨਹੀਂ ਜਿਸ ਤਰ੍ਹਾਂ ਕੋਈ ਬਿਜਲੀ ਜੀ ਦਾ ਝਲਕਾਰਾ ਵੱਜਾ ਹੋਵੇ। ਇਹ ਉਸ ਬੱਚੀ ਨੂੰ ਇੰਜ ਲੱਗਾ ਜਿਵੇਂ ਇੰਦਰ ਦਾ ਬੱਜਰ ਸੀ, ਉਧਰ ਡੰਡੀ ਟੁੱਟੀ ਇਧਰ ਧਮਕੜਾ ਖਾ ਕੇ ਬਾਲਕੀ ਚੁਫਾਲ ਜਾ ਪਏ ਔਰ ਪੱਥਰ ਹੋ ਗਏ। ਜਸਵੰਤ ਰਾਓ ਨੂੰ ਇਹ ਆਸ ਨਹੀਂ ਸੀ ਕਿ ਲੜਕੀ ਇੰਨਾ ਸਖਤ ਸਦਮਾ ਖਾਏਗੀ, ਪਰ ਹੁਣ ਵੀ ਨਰਮੀ ਵਰਤਿਆ ਰੋਬਦਾਰ ਨਹੀਂ ਰਹਿੰਦਾ ਸਾਂ। ਇਹ ਵਿਚਾਰ ਕੇ ਆਪਨੇ ਅਣਡਿੱਠਵੀਂ ਜੀ ਕਰਕੇ ਅੱਗੇ ਦਾ ਰਸਤਾ ਲਿੱਤਾ, ਕਾਮਾ ਮਗਰ ਮਗਰ ਹੋ ਗਿਆ, ਪਰ ਕਦਮ ਉਸਦਾ ਬਹੁਤ ਭਾਰੀ ਮਣਾ ਮਣਾ ਦੇ ਹਿਸਾਬ ਨਾਲ ਭਾਰਾ ਹੋ ਗਿਆ। ਜਾਣਦਾ ਹੈ ਇਹ ਕਹਿਰ ਹੋਇਆ ਔਰ ਮੈਂ ਕਹਿਰ ਵਿੱਚ ਹਿੱਸਾ ਲਿੱਤਾ ਹੈ। ਕਾਮਾ ਜਾਣਦਾ ਹੈ ਮੈਂ ਮਾਲਕ ਦਾ ਹੁਕਮ ਜਾਇਆ, ਪਰ ਨਾਲ ਇਹ ਵੀ ਸਮਝਦਾ ਹੈ ਕਿ ਮੈਥੋਂ ਆਪਣੇ ਉਸਤਾਦ ਔਰ ਰੋਟੀ ਜੋਗਾ ਕਰਨ ਵਾਲੇ ਭਾਈ ਦਿਓ ਦੀ ਅਵੱਗਿਆ ਹੋਈ ਹੈ। ਅਕਿਰਤ ਕੰਮ ਨਮਕ ਹਰਾਮ ਉਸਦੀ ਅੱਖਾਂ ਭਰ ਆਈਆਂ। ਚਕੋਦਰਾ ਹੱਥ ਵਿੱਚ ਲੈ ਕੇ ਪਰੇ ਨੀਰ ਨਾਲ ਇਹ ਪਿੱਛੇ ਪਿੱਛੇ ਤੁਰਿਆ ਜਾ ਰਿਹਾ। ਅੱਖਾਂ ਅੱਗੇ ਹਨੇਰੇ ਦੇ ਚੱਕਰ ਉੱਠਦੇ ਹਨ ਤੇ ਹਰ ਚੱਕਰ ਵਿੱਚ ਕੰਨਿਆਂ ਦੀ ਉਹ ਤਰਸ ਵਾਲੀ ਤੁਰ ਅੰਦਰੋਂ ਆਈ ਆਵਾਜ਼, ਹਾਏ ਨਾ ਤੋੜ, ਇਹ ਵਿਲਕਣੀਆਂ ਕੱਢਦੀ ਦਿਸਦੀ ਹੈ। ਇਸ ਵਿਚਾਰੇ ਨੇ ਬਾਲ ਦੀ ਰਿਹਾੜ ਸਮਝੀ ਸੀ, ਪਰ ਉਸਦਾ ਗਸ਼ ਖਾ ਕੇ ਡਿੱਗਣਾ ਉਸਦਾ ਦਿਲ ਤੋੜ ਗਿਆ। ਇਸ ਅਚਾਨਕ ਦੀ ਹੋਣੀ ਨੇ ਉਸਨੂੰ ਆਪੇ ਤੋਂ ਅਵਾਜ਼ਾਰ ਕਰ ਦਿੱਤਾ। ਬਾਗ ਦਾ ਫਾਟਕ ਲੰਘਣ ਲੱਗਿਆ ਇੱਕ ਹੋਰ ਕਾਮਾ ਦਿਸਿਆ, ਜਰਾ ਕੁ ਲਾਂਭੇ ਹੋ ਕੇ ਉਸ ਕਾਮੇ ਨੂੰ ਛੇਤੀ ਛੇਤੀ ਪਰ ਹੌਲੀ ਜੀ ਸਾਰਾ ਹਾਲ ਦੱਸਿਆ ਤੇ ਮਾਲਕ ਦੇ ਮਗਰ ਨੱਸਾ। ਘਰ ਜਾ ਕੇ ਚਕੋਦਰਾ ਮਾਲਕ ਦੇ ਅੱਗੇ ਧਰਿਆ ਤੇ ਫਿਰ ਖਲੋ ਗਿਆ ਕਿ ਮਾਲਕ ਮੈਂ ਆਪਣੀ ਤਨਖਾਹ ਛੱਡੀ, ਮੈਨੂੰ ਛੁੱਟੀ ਦੇ ਦਿਓ, ਅੱਜ ਤੋਂ ਮੈਂ ਤੁਹਾਡਾ ਨੌਕਰ ਨਹੀਂ ਹੈ। ਜਸਵੰਤ ਰਾਓ ਕਠੋਰਤਾ ਨਾਲ ਚਿਹਰੇ ਤੇ ਤਿਉੜੀ ਪਾ ਕੇ, ਕੀ ਹੋਇਆ? ਕਾਮਾ ਦਿਲ ਵਿੱਚ ਕਹਿ ਰਿਹਾ ਸੀ ਤੇ ਕਹਾ ਰਿਹਾ ਮੇਰੇ ਤੇ ਜਿਸ ਨੇ ਉਸ ਵੇਲੇ ਨੌਕਰੀ ਨਾ ਛੱਡੀ ਜਿਸ ਵੇਲੇ ਮੇਰੀਆਂ ਪਾਪੀ ਉਂਗਲਾਂ ਡੰਡੀ ਤੋੜਦਿਆਂ ਇੱਕ ਜਿੰਦ ਨੂੰ ਸੰਸਾਰ ਦੇ ਬੂਟੇ ਨਾਲੋਂ ਤੋੜ ਰਹੀਆਂ ਸਨ। ਕਾਸ਼ ਉਸ ਬੁਰੀ ਪਲ ਉੱਤੇ ਜਿਸ ਵੇਲੇ ਕਿ ਮੈਂ ਮਰਨਾਊ ਸੱਟ ਮਾਰੀ, ਮੇਰੀ ਕਾਇਰਤਾ ਉੱਤੇ ਟਿਕਾਰ ਹੈ, ਮੈਂ ਉਸਤਾਦ ਨਾਲ ਧਰੋਕ ਮਾਇਆ, ਹੁਣ ਮੈਂ ਉਸ ਗੁਰਮੁਖ ਨੂੰ ਕੀ ਮੂੰਹ ਦੱਸਾਂਗਾ। ਮੇਰੀ ਆਤਮਾ ਵਿੱਚ ਸ਼ਰਮ ਭਰ ਗਈ ਹੈ, ਮੈਂ ਮੂੰਹ ਕਾਲਾ, ਉਸ ਰੋਟੀ ਰਿਜਕ ਦੀ ਜੋਗ ਕਰਨ ਵਾਲੇ ਦੇ ਸਾਹਮਣੇ ਨਹੀਂ ਹੋ ਸਕਦਾ।